ਜੋਸ਼ ਵਿੱਚ ਆ ਕੇ ਅੱਗੋਂ ਬੋਲਦੇ ਪਠਾਨ ਗਾਜੀ, ਸ਼ੇਰਾਂ ਵਾਂਗ ਗੱਜੀਏ ਤਾਂ ਧਰਤੀ ਕੰਬਾ ਦਈਏ, ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ ਖੁਰਾ ਖੋਜ ਹੀ ਮਿਟਾ ਦਈਏ, ਕਿਲੇ ਜਿਹੜੇ ਕਹਿੰਦੇ ਪਿਸ਼ੌਰ ਜਮਰੌਦ ਕੀ ਨੇ, ਆਪਣੀ ਆਈ 'ਤੇ ਆਈਏ ਪਰਬਤ ਹਿਲਾ ਦਈਏ, ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦਈਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾ ਕੇ, ਮੂਰਤੀਆਂ ਤੋੜ ਕੇ, ਦੌਲਤ ਲੁੱਟ ਕੇ, ਵੰਡ ਕੇ ਲੈ ਆਉਣ। ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰ ਦੀਏ। ਇਹ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਜੋਸ਼ ਵਿੱਚ ਆ ਕੇ ਅੱਗੋਂ ਬੋਲਦੇ ਪਠਾਨ ਗਾਜੀ, ਸ਼ੇਰਾਂ ਵਾਂਗ ਗੱਜੀਏ ਤਾਂ ਧਰਤੀ ਹਿਲਾ ਦਈਏ, ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ ਖੁਰਾ ਖੋਜ ਹੀ ਮਿਟਾ ਦਈਏ, ਕਿਲੇ ਜਿਹੜੇ ਕਹਿੰਦੇ ਪਿਸ਼ੌਰ ਜਮਰੌਦ ਕੀ ਨੇ, ਆਪਣੀ ਆਈ 'ਤੇ ਆਈਏ ਪਰਬਤ ਹਿਲਾ ਦਈਏ, ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦਈਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾ ਕੇ, ਮੂਰਤੀਆਂ ਤੋੜ ਕੇ, ਦੌਲਤ ਲੁੱਟ ਕੇ, ਹੁਸਨ ਬੰਨ ਕੇ ਲੈ ਆਉਣ। ਅਤੇ ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰ ਦੀਏ। ਇਸ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਪੰਜੇ ਪੁੱਤਰ ਅਮੀਰ ਅਖੂਨਜ਼ਾਦਾ, ਮੁੱਲਾ ਮੁਹੰਮਦ ਖਾਨ, ਜਰੀਰ ਖਾਨ, ਅਰਜਬੇਗੀ, 30,000 ਫੌਜ ਅਤੇ ਬਹੁਤ ਸਾਰਾ ਮੁਲਖਈਆ, ਸਣੇ 50 ਤੋਪਾਂ ਦੇ ਮਿਰਜ਼ਾ ਸੰਮੀ ਖਾਨ ਦੀ ਜਰਨੈਲੀ ਹੇਠਾਂ 15 ਅਪ੍ਰੈਲ 1837 ਨੂੰ ਕਾਬੁਲ ਤੋਂ ਰਵਾਨਾ ਹੋ ਤੁਰੇ। ਇਹ ਸਾਰਾ ਦਲ 24 ਅਪ੍ਰੈਲ ਨੂੰ ਲੁੱਡੀ ਖਾਨੇ ਪੁੱਜਾ। ਇੱਥੋਂ ਦੇ ਅਫਰੀਦੀਆਂ ਨੂੰ ਵੱਢੀ ਦੇ ਕੇ ਸੰਮੀ ਖਾਨ ਨੇ ਆਪਣੇ ਨਾਲ ਗੰਢ ਲਿਆ ਅਤੇ ਕਈਆਂ ਨੂੰ ਨਾਲ ਵੀ ਲੈ ਲਿਆ। ਸੋ ਚੋਖਾ ਲਾਓ ਲਸ਼ਕਰ 50,000 ਰਲ ਕੇ 27 ਅਪ੍ਰੈਲ ਰਾਤ ਨੂੰ ਜਮਰੌਦ ਕੋਲ ਆ ਉਤਰਿਆ। ਦੂਜੇ ਪਾਸੇ ਸਿੱਖਾਂ ਦੇ ਹਾਲਾਤ ਵੀ ਸਮਝੋ। ਪੰਜਾਬ ਦੇ ਬਹੁਤੇ ਇਲਾਕਿਆਂ, ਖਾਸ ਕਰਕੇ ਪਿਸ਼ਾਵਰ ਦੀ ਫੌਜ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ 'ਤੇ ਅਟਾਰੀ ਗਈ ਹੋਈ ਸੀ। ਪਿਸ਼ਾਵਰ ਵਿੱਚ ਪਿੱਛੇ ਥੋੜ੍ਹੀ ਹੀ ਫੌਜ ਸੀ। ਪਿਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਲਲੂਆ ਚੋਖੇ ਚਿਰ ਤੋਂ ਬਿਮਾਰ ਪਿਆ ਸੀ। ਪਿਸ਼ੌਰ ਤੋਂ 12 ਮੀਲ ਖੇਬਰ ਵੱਲੇ ਜਮਰੌਦ ਹੈ, ਇੱਥੇ ਕਿਲ੍ਹਾ ਫਤਿਹਗੜ੍ਹ ਦੀ ਨੀਂਹ 17 ਅਕਤੂਬਰ 1836 ਈਸਵੀ ਨੂੰ, 1 ਕੱਤਕ 1893 ਬਿਕਰਮੀ ਨੂੰ ਸਰਦਾਰ ਹਰੀ ਸਿੰਘ ਨੇ ਆਪਣੇ ਹੱਥੀਂ ਰੱਖੀ ਸੀ। ਇਸ ਦੀਆਂ ਕੰਧਾਂ 4 ਗਜ਼ ਚੌੜੀਆਂ ਅਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ। ਉਸ ਵੇਲੇ ਇਸ ਵਿੱਚ 800 ਪੈਦਲ, 200 ਸਵਾਰ, 80 ਗੋਲਦਾਜ, 10 ਵੱਡੀਆਂ ਅਤੇ 12 ਛੋਟੀਆਂ ਤੋਪਾਂ ਮਾਂ ਸਿੰਘ ਦੀ ਜਥੇਦਾਰੀ ਹੇਠ ਸਨ। ਜਿਸ ਵੇਲੇ ਕਿਲ੍ਹਾ ਜਮਰੌਦ ਫਤਿਹਗੜ੍ਹ ਦੇ ਉਦਾਲੇ ਵੈਰੀ ਨੇ ਘੇਰਾ ਪਾਇਆ ਤਾਂ ਸਰਦਾਰ ਮਹਾਂ ਸਿੰਘ ਨੇ ਆਪਣੀ ਫੌਜ ਦੇ ਸਾਹਮਣੇ ਖਲੋ ਕੇ ਲਲਕਾਰ ਮਾਰ ਕੇ ਕਿਹਾ, ਮਰਦੋ, ਸਾਨੂੰ ਮਰ ਮਿਟਣਾ ਚਾਹੀਦਾ ਹੈ। ਜਿਵੇਂ ਮਹਾਂ ਸਿੰਘ ਦੀ ਇਸ ਤਕਰੀਰ ਦਾ ਅਸਰ ਸਿੰਘਾਂ 'ਤੇ ਹੋਇਆ, ਉਸ ਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।
ਗੱਲ ਸੁਣ ਕੇ ਜਥੇਦਾਰ ਤੋਂ ਸਿੰਘ ਉੱਚੀ ਕਹਿਣ ਉਪਕਾਰ, ਸਾਨੂੰ ਲੱਗੇ ਪਿਆਰੀ ਜਿੰਦ ਨਾ,
ਸਾਨੂੰ ਲੱਗੇ ਪਿਆਰੀ ਜਿੰਦ ਨਾ, ਸਾਡਾ ਮੌਤ ਨਾਲ ਪਿਆਰ, ਸਾਨੂੰ ਦੇਸ਼ ਤੋਂ ਮਰਨਾ ਦੱਸ ਗਏ।
ਗੱਲ ਸੁਣ ਕੇ ਜਥੇਦਾਰ ਤੋਂ ਸਿੰਘ ਉੱਚੀ ਕਹਿਣ ਉਪਕਾਰ, ਸਾਨੂੰ ਲੱਗੇ ਪਿਆਰੀ ਜਿੰਦ ਨਾ,
ਲੱਗੇ ਪਿਆਰੀ ਜਿੰਦ ਨਾ, ਸਾਡਾ ਮੌਤ ਦੇ ਨਾਲ ਪਿਆਰ, ਸਾਨੂੰ ਮਰਨਾ ਦੱਸ ਗਏ।
ਦੇਸ਼ ਤੋਂ ਮਰਨਾ ਦੱਸ ਗਏ, ਸਾਡੇ ਸਾਹਿਬਾ ਜੀ ਤੁਜਦਾਰ, ਅਸਾਂ ਹੋ ਸੰਭਾਲੀ ਜਦੋਂ ਤੋਂ,
ਹੋ ਸੰਭਾਲੀ ਜਦੋਂ ਤੋਂ, ਅਸਾਂ ਸਾਂਭੀ ਜੰਗ ਦੀ ਕਾਰ, ਅਸੀਂ ਕਲਗੀ ਧਰਦੇ ਸੂਰਮੇ,
ਅਸੀਂ ਕਲਗੀ ਧਰਦੇ ਸੂਰਮੇ, ਸੱਚੇ ਦੇਸ਼ ਦੇ ਪਹਿਰੇਦਾਰ, ਅਸੀਂ ਕਲਗੀ ਧਰਦੇ ਸੂਰਮੇ, ਸੱਚੇ ਦੇਸ਼ ਦੇ ਪਹਿਰੇਦਾਰ, ਲਾੜੀ ਮੌਤ ਮੈਂ ਆਉਣੀ ਜਾਣਦੇ,
ਮੌਤ ਵੀ ਆਉਣੀ ਜਾਣਦੇ, ਅਸੀਂ ਸਿਰ ਦੇਣੇ ਸਰਦਾਰ, ਸਿੰਘਾਂ ਮੱਥੇ ਚੜੀਆਂ ਲਾਲੀਆਂ,
ਸਿੰਘਾਂ ਮੱਥੇ ਚੜੀਆਂ ਲਾਲੀਆਂ, ਜਿਵੇਂ ਆਗਰੇ ਪਖਣ ਅੰਗਿਆਰ, ਉਹਨਾਂ ਸਾਵੇਂ ਆ ਸਰਦਾਰ ਦੇ,
ਸਾਵੇਂ ਆ ਸਰਦਾਰ ਦੇ, ਇਉਂ ਦਿੱਤੇ ਬਦਨੇ ਉਚਾਰ, ਜਿਹੜੀ ਕੌਮ ਹੈ ਮਰਨਾ ਜਾਣਦੀ,
ਜਿਹੜੀ ਕੌਮ ਹੈ ਮਰਨਾ ਜਾਣਦੀ, ਕੌਮ ਹੈ ਮਰਨਾ ਵਿੱਚ ਖਾਵੇ ਹਾਰ ਹੁੰਦੇ ਮੋਮਨ ਆਸ਼ਿਕ ਹੂਰ ਦੇ
ਮੋਮਨ ਆਸ਼ਿਕ ਹੂਰ ਦਾ ਸਾਡਾ ਤੇਗ ਨਾਲ ਪਿਆਰ ਮੋਮਨ ਆਸ਼ਿਕ ਹੂਰ ਦੇ ਸਾਡਾ ਤੇਗ ਨਾਲ ਪਿਆਰ ਅਸੀਂ ਦੇਸ਼ ਤੋਂ ਜਿੰਦਵਾਰ ਨੀ
ਅਸੀਂ ਦੇਸ਼ ਤੋਂ ਜਿੰਦਵਾਰ ਨੀ ਤੇ ਸਿਰ ਤੋਂ ਲਾਉਣਾ ਪਾਰ ਅਸੀਂ ਮੌਤ ਨੂੰ ਡੱਕਾ ਪਾ ਦਈਏ
ਮੌਤ ਨੂੰ ਡੱਕਾ ਪਾ ਦਈਏ ਜਾਈਏ ਰਣ ਵਿੱਚ ਜਾਂ ਬਲ ਤਾਰ ਲਈ ਗੁੜਤੀ ਖੰਡੇ ਤਾਰ ਤੋਂ
ਲਈ ਗੁੜਤੀ ਖੰਡੇ ਤਾਰ ਤੋਂ ਸਾਨੂੰ ਜੂੰਦਾ ਮਿਲੇ ਨਹਾਰ ਅਸੀਂ ਦਾਈਆ ਰੱਖ ਕੇ ਜੀਵੀਏ
ਦਾਈਆ ਰੱਖ ਕੇ ਜੀਵੀਏ ਸਾਡਾ ਕਾਲ ਬਲੀ ਹੋ ਯਾਰ ਅਸੀਂ ਦਾਈਆ ਰੱਖ ਕੇ ਜੀਵੀਏ ਸਾਡਾ ਕਾਲ ਬਲੀ ਹੈ ਯਾਰ ਸਾਥੋਂ ਮੌਤ ਖਲੋਤੀ ਕੰਬਦੀ
ਸਾਥੋਂ ਮੌਤ ਖਲੋਤੀ ਕੰਬਦੀ ਜਦ ਸੁਣ ਲੈਂਦੀ ਪਵਕਾਰ ਸਾਨੂੰ ਹੁਕਮ ਦਿਓ ਜਥੇਦਾਰ ਜੀ
ਸਾਨੂੰ ਹੁਕਮ ਦਿਓ ਜਥੇਦਾਰ ਜੀ ਲਈ ਇਹ ਦਿਲ ਦੇ ਕੱਢ ਗੁਬਾਰ ਅਸੀਂ ਹੱਥੀ ਫੜ ਫੜ ਮਾਰੀਏ
ਅਸੀਂ ਹੱਥੀ ਫੜ ਫੜ ਮਾਰੀਏ ਜਿਹੜੇ ਕਾਬਲੋਂ ਆਏ ਮਕਾਰ ਸਾਡੇ ਮੂਹਰੇ ਭੱਜਣ ਤੁਰ ਕੇ
ਮੂਹਰੇ ਭੱਜਣ ਤੁਰ ਕੇ ਜਿਵੇਂ ਸ਼ੇਰ ਦੇ ਅੱਗੇ ਸ਼ਿਕਾਰ ਅਸੀਂ ਖੰਡੇ ਰੱਖੇ ਕੀਲ ਕੇ
ਅਸੀਂ ਖੰਡੇ ਰੱਖੇ ਕੀਲ ਕੇ ਖੰਡੇ ਰੱਖੇ ਕੀਲ ਕੇ ਜੋ ਨਾਗਾਂ ਦੇ ਅਵਤਾਰ ਵੈਰੀ ਹੱਸ ਹੱਸ ਜਲੀਆਂ ਪਾਉਂਦੇ
ਵੈਰੀ ਹੱਸ ਹੱਸ ਜਲੀਆਂ ਪਾਉਂਦੇ ਕੱਤੀ ਜਾਂ ਕਾਬਲੀ ਵਾਰ ਜੋਗੀ ਕਹਿੰਦਾ ਰਣ ਵਿੱਚ ਵੇਖਣਾ
ਜੋਗੀ ਕਹਿੰਦਾ ਰਣ ਵਿੱਚ ਵੇਖਣਾ ਫਤਿਹ ਕਿਸ ਨੂੰ ਦੇਵੇ ਕਿਰਤਾਰ ਸਭ ਸੰਗਤ ਕਹਿ ਦੋ ਵਾਹਿਗੁਰੂ
ਸਿੰਘਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਸਰਦਾਰ ਮਹਾਂ ਸਿੰਘ ਨੂੰ ਲਾਲੀਆਂ ਚੜ ਗਈਆਂ ਰਲ ਮਿਲ ਕੇ ਸਿੰਘਾਂ ਸੋਧਿਆ ਆਖਰ ਅਰਦਾਸਾ ਹੇ ਸਤਿਗੁਰੂ ਫੌਜਾਂ ਵਾਲਿਆ ਤੇਰਾ ਭਰਵਾਸਾ ਅੱਜ ਭਾਰਾ ਵੇਖਣ ਵਿੱਚ ਹੈ ਵੈਰੀ ਦਾ ਪਾਸਾ ਇੱਕ ਪਾਸੇ ਹੈ ਮਨ ਜਾਪਦਾ ਇੱਕ ਪਾਸੇ ਮਾਸਾ ਪਰ ਤੇਰੇ ਪੁੱਤਾਂ ਲਾ ਲਈ ਜੀਵਨ ਦੀ ਆਸਾ ਅਸੀਂ ਤੇਗੋਂ ਜੰਮੇ ਤੇਗ ਵਿੱਚ ਤੂੰ ਦਿੱਤਾ ਵਾਸਾ ਅਸੀਂ ਲੰਡੇ ਨਾਲ ਵਗਾਵਣੀ ਅੱਜ ਰੱਤ ਬਿਆਸਾ ਅੱਜ ਤੇਗ ਮਧਾਣੀ ਸਿੰਘਾਂ ਦੀ ਹੋਣੀ ਦਾ ਹਾਸਾ ਕੰਧ ਟੱਠੀ ਕਿਲੇ ਦੀ ਕਹਿੰਦੇ ਨੇ ਤੋਪਾਂ ਏਡੇ ਜ਼ੋਰ ਦੀ ਚੱਲਣੀਆਂ ਸ਼ੁਰੂ ਹੋਈਆਂ ਸਾਰਾ ਜ਼ੋਰ ਵੈਰੀ ਨੇ ਕਿਲੇ ਦੀ ਕੰਧ ਢਾਉਣ ਉੱਤੇ ਹੀ ਲਾ ਦਿੱਤਾ ਸਿੰਘ ਸੂਰਮੇ ਜਥੇਦਾਰ ਤੋਂ ਹੁਕਮ ਲੈ ਕੇ ਮੈਦਾਨ ਵੱਲ ਨਿਕਲ ਰਹੇ ਨੇ ਇੱਕ ਇੱਕ ਸੂਰਮਾ ਦਸਾਂ ਦਸਾਂ 'ਤੇ ਭਾਰੂ ਜਾਪਦਾ ਸੀ ਮਰਦਾਂ ਦੀ ਕੌਮ ਉਹੀ ਜਿਉਂਦੀ ਹੈ ਜਿਹੜੀ ਮਰਨ ਦੀ ਜਾਚ ਸਿੱਖ ਲੈ ਜਿਹੜੀਆਂ ਕੌਮਾਂ ਨੂੰ ਮਰਨ ਦੀ ਜਾਚ ਨਹੀਂ ਉਹ ਕੌਮਾਂ ਮਲੀਆ ਮੇਟ ਹੋ ਜਾਂਦੀਆਂ ਨੇ ਜਥੇਦਾਰ ਮਹਾਂ ਸਿੰਘ ਨੇ ਆਖਿਆ ਸਿੰਘੋ ਅੱਜ ਮੌਤ ਜਾਂ ਜ਼ਿੰਦਗੀ ਦੋਵੇਂ ਗੱਲਾਂ ਤੁਹਾਡੇ ਵੱਸ ਵਿੱਚ ਨੇ ਇਹ ਠੀਕ ਹੈ ਕਿ ਬਹੁਤ ਸਾਰੀਆਂ ਫੌਜਾਂ ਇਸ ਵੇਲੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ 'ਤੇ ਪਹੁੰਚੀਆਂ ਹੋਈਆਂ ਨੇ ਸਾਡਾ ਸਰਦਾਰ ਹਰੀ ਸਿੰਘ ਨਲੂਆ ਬਿਮਾਰ ਪਿਆ ਏ ਪਰ ਸਾਡੇ ਸਾਹਮਣੇ ਇੱਕੋ ਹੀ ਗੱਲ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਅਸੀਂ ਆਪਣੀਆਂ ਜਾਨਾਂ ਵਾਰ ਦਈਏ ਲੇਕਿਨ ਜਮਰੌਦ ਦੇ ਕਿਲੇ ਵਿੱਚ ਵੈਰੀ ਨੂੰ ਦਾਖਲ ਨਾ ਹੋਣ ਦਈਏ ਦੂਜੇ ਪਾਸੇ ਵੈਰੀਆਂ ਦੇ ਸਾਹਮਣੇ ਵੀ ਇਹ ਵੀ ਸਭ ਤੋਂ ਵੱਡੀ ਸ਼ਰਤ ਸੀ ਕਿ ਅੱਜ ਜਾਂ ਮਰਨਾ ਹੈ ਜਾਂ ਮਾਰਨਾ ਹੈ ਜਿਹੜੇ ਮੁਲਕ ਨੂੰ ਅਸੀਂ ਲੁੱਟਦੇ ਸਾਂ ਉਸ ਮੁਲਕ ਵਿੱਚੋਂ ਇੱਕ ਮੁੱਠੀ ਪਰ ਕੌਮ ਉੱਠ ਕੇ ਸਾਡਿਆਂ ਬੂਹਾਂ ਉੱਤੇ ਛਾਉਣੀਆਂ ਪਾਈ ਬੈਠੀ ਹੈ ਦੋਹਾਂ ਪਾਸਿਆਂ ਤੋਂ ਕਿਵੇਂ ਅੱਗ ਵਰ ਰਹੀ ਸੀ ਦੋਹਾਂ ਪਾਸਿਆਂ ਦੇ ਸੂਰਮੇ ਕਿਵੇਂ ਵੱਧ ਕੇ ਲੜ ਰਹੇ ਸਨ ਇੱਕ ਪਾਸੇ ਅੱਲਾ ਨੂੰ ਖੁਸ਼ ਰੱਖਣ ਵਾਲੇ ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਤਿ ਸ੍ਰੀ ਅਕਾਲ ਜਾ ਕੇ ਕਲਗੀਆਂ ਵਾਲੇ ਦੀ ਓਟ ਲੈ ਕੇ ਲੜ ਰਹੇ ਸਨ ਉਸ ਵੇਲੇ ਦਾ ਨਜ਼ਾਰਾ ਮਾਵਾਂ ਦੇ ਪੁੱਤਰ ਆਜ਼ਾਦੀ ਨੂੰ ਵਰਨ ਵਾਸਤੇ ਕਿਵੇਂ ਵੱਧ ਰਹੇ ਸਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ
ਦੋਵੇਂ ਤਰ੍ਹਾਂ ਹੁਸ਼ਿਆਰ ਚੋਟਾਂ ਤੌਂਸਿਆਂ ਤੇ ਮਾਰ ਰਾਣ ਜੁੱਟੇ ਵੱਲ ਧਾਰ ਰਾਣ ਤੇਗ ਨੱਚ ਪਈ ਦੋਵੇਂ ਤਰੀ ਅਗਨੀ ਅਣਖ ਮੱਚ ਪਈ
ਕੋਈ ਮਾਰੋ ਤਲਵਾਰ ਕੋਈ ਰੋਗ ਦਾ ਸਿਵਾਰ ਕੁੱਟੇ ਮਾਰ ਕੇ ਜਵਾਰ ਜੂੰ ਲੱਗੀ ਬਹਾਰ ਤੇ ਇੱਕ ਦੂਜਾ ਅੱਖ ਰੱਖਦੇ ਸਿਵਾਰ ਤੇ
ਦੋਵੇਂ ਤਰ੍ਹਾਂ ਹੁਸ਼ਿਆਰ ਚੋਟਾਂ ਤੌਂਸਿਆਂ ਤੇ ਮਾਰ ਰਾਣ ਜੁੱਟੇ ਵੱਲ ਧਾਰ ਰਾਣ ਤੇਗ ਨੱਚ ਪਈ ਦੋਵੇਂ ਤਰੀ ਅਗਨੀ ਅਣਖ ਮੱਚ ਪਈ
ਕੋਈ ਮਾਰੋ ਤਲਵਾਰ ਕੋਈ ਰੋਗ ਦਾ ਸਿਵਾਰ ਕੁੱਟੇ ਮਾਰ ਕੇ ਜਵਾਰ ਜੂੰ ਲੱਗੀ ਬਹਾਰ ਤੇ ਇੱਕ ਦੂਜਾ ਅੱਖ ਰੱਖਦੇ ਸਿਵਾਰ ਤੇ
ਹਾਰ ਬੜੇ ਫੁਰਤੀਲੇ ਪੈਂਦੇ ਕਾਰ ਕਾਰ ਹੀਲੇ ਰੰਗ ਪਏ ਜਾਣ ਪੀਲੇ ਵੇਖ ਖੰਡਾ ਚੱਲਦਾ ਸੂਰਮੇ ਨੂੰ ਸੂਰਮਾ ਸੁਗਾਤਾਂ ਕੱਲ ਦਾ
ਵੱਡਾ ਤੇਗ ਦਾ ਖਿਡਾਰੀ
ਜੂਨਰ
ਵੱਡਾ ਤੇਗ ਦੇ ਖਿਡਾਰੀ ਜਿੰਨਾ ਮੌਤ ਮੰਨੀ ਲਾੜੀ ਕਿਹੜਾ ਰਹੇਗਾ ਪਛਾੜੀ ਸ਼ਮਾ ਦੀਨ ਦੀ ਬੱਚੀ ਲੜਦੀ ਸੀ ਮੌਤ ਕਿਹੜੀ ਜਾਨ ਹੈ ਬਚੀ
ਸਿੰਘ ਜੋਧੇ ਰਣ ਬੁੱਕੇ ਸਿੰਘ ਜੋਧੇ ਰਣ ਬੁੱਕੇ ਨਹੀਂ ਸੀ ਜੰਗ ਵਿੱਚ ਚੁਗੇ ਖੰਡੇ ਰਹਿਣ ਕਿਵੇਂ ਸੁੱਕੇ ਜੰਗ ਦੇ ਮੈਦਾਨ ਚ ਬਹੁਤਾ ਚਿਹਰ ਜੀ ਕੇ ਲੈਣਾ ਕੀ ਜਹਾਨ ਚ
ਸਿਰ ਵਾਂਗ ਤੇਗ ਚੱਟ ਕੱਟ ਦੇਗ ਤੇਗ ਪੈ ਗਏ ਢਾਲਾਂ ਵਿੱਚ ਛੇਕ ਖੰਡੇ ਵੱਜ ਵੱਜ ਕੇ ਮੌਤ ਮੂਹਰੇ ਆਇਆ ਕੌਣ ਜਾਵੇ ਭੱਜ ਕੇ
ਤੇਗ ਪਰੀ ਬਾਣ ਨੱਚੇ ਕੌਣ ਅੱਗ ਵਿੱਚੋਂ ਬਚੇ ਫੁੱਲ ਟੁੱਟ ਰਹੇ ਸੀ ਕੱਚੇ ਜ਼ਿੰਦਗੀ ਦੀ ਟਹਿਣੀ ਤੋਂ ਕੱਟੇ ਗਏ ਨਾ ਗਾਡਰ ਪਠਾਣੀ ਸ਼ੈਣੀ ਤੋਂ
ਵੀਰ ਵੀਰਾ ਤੋਂ ਵਿਛੋੜੇ ਫੁੱਲ ਹੱਸਦਾ ਗਾ ਤੋੜੇ ਦਿਨ ਜ਼ਿੰਦਗੀ ਦਾ ਥੋੜੇ ਕਈ ਦਲੇਰ ਕਹਿੰਦੇ ਸੀ ਹਰਨਾ ਨੂੰ ਭੁੱਖੇ ਬਗਿਆੜ ਪੈਂਦੇ ਸੀ
ਮੱਥੇ ਬੱਦੇ ਜਿੰਨਾ ਸਿਰੇ ਮੱਥੇ ਬੱਦੇ ਜਿੰਨਾ ਸਿਰੇ ਲੈ ਲੈ ਮੌਤ ਨਾਲ ਫੇਰੇ ਲਾਉਂਦੇ ਢਿੱਲ ਸੀ ਬਥੇਰੇ ਸਿੰਘਾਂ ਨੂੰ ਹਰਾਉਣ ਦੇ ਸਿੰਘ ਸੀ ਖਿਲਾੜੀ ਪੂਰੇ ਤੇਗਾਂ ਵਾਉਣ ਦੇ
ਕਮਸਾਨੀ ਜੰਗ ਜਿਹੜੇ ਧਰਤੀ ਨੂੰ ਰੰਗ ਰਾਈ ਰਦਾਵੀ ਨਾ ਸੰਗ ਸੱਜਰੇ ਵਿਆਹਾਂ ਨੂੰ ਸਗਲਾ ਦੇ ਪਾਣੀ ਮਿਲ ਗਏ ਧਿਆਇਆਂ ਨੂੰ
ਭੈਣਾਂ ਤੋਰੇ ਸੀ ਜੋ ਵੀਰੇ ਬਨ ਸਗਨਾ ਕਲੀਰੇ ਵਾਂਗ ਗੈਲੀਆਂ ਗਾ ਚੀਰੇ ਕੋਮਲ ਸਰੀਰ ਕਈ ਤੁਰੇ ਜਾਂਦੇ ਰਾਂਝੇ ਸੀ ਵਿਆਹ ਕੇ ਹੀਰ ਕਈ
ਲਾਲ ਧਰਤੀ ਸੀ ਹੋ ਗਈ ਲਾਲ ਧਰਤੀ ਸੀ ਹੋ ਗਈ ਲੱਖਾਂ ਦਿਲ ਹੋ ਗਏ ਸੋਗੀ ਗੁਰਦਾਸਪੁਰੀ ਜੋਗੀ ਕਹਿ ਜਗੀਰ ਦਰਸ਼ਨਾ ਖੁਸ਼ੀ ਦੇ
ਫੁੱਲਾਂ ਨੇ ਸਦਾ ਨਹੀਂ ਬਰਸਣਾ
ਦੁਨੀਆਂ ਉੱਤੇ ਇਹ ਦੋਵੇਂ ਕੌਮਾਂ ਲੜਾਕੀਆਂ ਮੰਨੀਆਂ ਜਾਂਦੀਆਂ ਨੇ ਪਠਾਣ ਅਤੇ ਸਿੰਘ ਦੋਹਾਂ ਧਿਰਾਂ ਨੇ ਸਾਰੀ ਦਿਹਾੜੀ ਤਾਣ ਲਾ ਕੇ ਲੜਾਈ ਲੜੀ ਇੱਕ ਦੂਸਰੇ ਨਾਲੋਂ ਵੱਧ ਵੱਧ ਕੇ ਆਪਣੇ ਇਸ਼ਟ ਨੂੰ ਖੁਸ਼ ਰੱਖਣ ਲਈ ਆਪਣੇ ਮਜ਼ਹਬ ਦੀ ਜਿੱਤ ਕਰਾਉਣ ਲਈ ਸਾਰਾ ਤਾਣ ਲੱਗਦਾ ਰਿਹਾ ਸ਼ਾਮਾਂ ਪੈ ਗਈਆਂ ਲੜਾਈ ਬੰਦ ਹੋ ਗਈ ਘਮਸਾਨ ਦਾ ਜੰਗ ਸਾਰੀ ਦਿਹਾੜੀ ਹੋ ਕੇ ਤਰਕਾਲਾਂ ਪੈਣ ਵੇਲੇ ਬੰਦ ਹੋਇਆ ਤਾਂ ਮੁਗਲਾਂ ਨੇ ਸੁੱਖ ਦਾ ਸਾਹ ਲਿਆ ਸੈਂਕੜੇ ਜਵਾਨ ਮੌਤ ਵਿਆਹ ਕੇ ਰੰਗੀਲੀ ਦੁਨੀਆ ਤੋਂ ਚੱਲਦੇ ਬਣੇ ਸਿੱਖਾਂ ਦੇ ਕਿਲ੍ਹੇ ਦੀ ਚੌਥੀ ਬਾਈ ਵਿੱਚ ਕਾਫੀ ਪਾੜਾ ਪੈ ਗਿਆ ਕਾਫੀ ਪਾੜਾ ਏਡਾ ਵੱਡਾ ਸੀ ਕਿ ਜਿਹਨੂੰ ਪੂਰਾ ਕਰਨਾ ਬਹੁਤ ਔਖੀ ਗੱਲ ਸੀ ਮਹਾਂ ਸਿੰਘ ਨੇ ਕੁਝ ਸਿੰਘਾਂ ਦੀ ਡਿਊਟੀ ਕੰਧ ਨੂੰ ਮੁਕੰਮਲ ਕਰਨ 'ਤੇ ਲਾਈ ਸਰਦਾਰ ਮਹਾਂ ਸਿੰਘ ਆਪ ਕੁਝ ਸੂਰਮਿਆਂ ਇਕੱਠੇ ਕਰਕੇ ਨਲਵੇ ਸਰਦਾਰ ਨੂੰ ਪਿਸ਼ੌਰ ਚਿੱਠੀ ਪਹੁੰਚਾਉਣ ਵਾਸਤੇ ਪ੍ਰੋਗਰਾਮ ਬਣਾਉਣ ਲੱਗਾ ਸਰਦਾਰ ਮਹਾਂ ਸਿੰਘ ਨੇ ਚੁਣਵੇਂ ਸੂਰਮੇ ਆਪਣੇ ਸਲਾਹਕਾਰ ਸੂਰਮੇ ਆਪਣੇ ਨਾਮਵਰ ਸੂਰਮੇ ਇਕੱਠੇ ਕਰਕੇ ਆਖਿਆ ਮਿੱਤਰੋ ਅੱਜ ਮੌਤ ਜਾਂ ਜ਼ਿੰਦਗੀ ਸਾਡੇ ਸਾਹਮਣੇ ਦੋ ਗੱਲਾਂ ਨੇ ਹਰੀ ਸਿੰਘ ਸਰਦਾਰ ਨੂੰ ਜੇ ਚਿੱਠੀ ਪਹੁੰਚ ਜਾਵੇ ਰਾਤੋ ਰਾਤ ਸਰਦਾਰ ਨੂੰ ਚਿੱਠੀ ਪਹੁੰਚੇ ਜੇ ਸਵੇਰ ਨੂੰ ਆ ਜਾਵੇ ਮਦਦ ਫਿਰ ਤਾਂ ਇਹ ਕਿਲ੍ਹਾ ਰਹੇਗਾ ਸਾਡੇ ਕੋਲ ਜੇ ਸਵੇਰ ਨੂੰ ਮਦਦ ਨਾ ਆਈ ਤਾਂ ਕਿਲ੍ਹੇ 'ਤੇ ਬਗਾਨਿਆਂ ਦਾ ਕਬਜ਼ਾ ਹੋ ਜਾਏਗਾ ਸਰਦਾਰ ਮਹਾਂ ਸਿੰਘ ਸਾਹਿਬ ਆਪਣੇ ਸੂਰਮਿਆਂ ਨੂੰ ਇਕੱਠੇ ਕਰਕੇ ਕਹਿੰਦਾ ਓਏ ਮਰਦ ਦਲੇਰੋ ਲੋੜ ਹੈ ਇੱਕ ਉਸ ਮਰਦ ਦੀ ਜਿਹੜਾ ਰਾਤੋ ਰਾਤ ਚਿੱਠੀ ਸਰਦਾਰ ਹਰੀ ਸਿੰਘ ਨਲਵੇ ਨੂੰ ਪਹੁੰਚਾ ਸਕਦਾ ਹੈ ਹਰੀ ਸਿੰਘ ਨਲਵੇ ਦੀਆਂ ਦਲੇਰੀਆਂ ਬਾਰੇ ਜੇ ਕਹਾਣੀਆਂ ਪੜ੍ਹਨ ਲੱਗੀਏ ਹਰੀ ਸਿੰਘ ਜੀ ਬੜੇ ਫਰਾਕ ਦਿਲ ਦੇ ਇਨਸਾਨ ਸਨ ਜਦੋਂ ਕਸ਼ਮੀਰ ਫਤਿਹ ਕਰ ਲਿਆ ਅਤੇ ਕਸ਼ਮੀਰ ਦੇ ਰਾਜੇ ਨੂੰ ਉਹਨਾਂ ਆਪਣੀ ਕੈਦ ਵਿੱਚ ਕੈਦ ਕਰ ਲਿਆ ਰਾਤ ਇੱਕ ਤੰਬੂ ਵਿੱਚ ਸੁੱਤੇ ਪਏ ਸਨ ਜਦ ਇਸ ਰਾਜੇ ਦੇ ਘਰ ਵਾਲੀ ਕੋਈ ਢੰਗ ਬਣਾ ਕੇ ਆਪਣੇ ਕੋਲ ਇੱਕ ਜ਼ਹਿਰੀ ਛੁਰਾ ਲੈ ਕੇ ਇਹ ਕਿਸੇ ਢੰਗ ਨਾਲ ਕਿਸੇ ਤਰੀਕੇ ਨਾਲ ਸਰਦਾਰ ਨਲੂਏ ਦੇ ਤੰਬੂ ਵਿੱਚ ਜਾ ਦਾਖਲ ਹੋਈ ਨਲੂਆ ਸਰਦਾਰ ਸੁੱਤੇ ਪਏ ਸਨ ਸਰਦਾਰ ਦੇ ਸਰਹਿਣੇ ਖਲੋ ਕੇ ਇਸ ਨੇ ਜ਼ਹਿਰੀ ਛੁਰਾ ਕੱਢਿਆ ਇਹ ਜਦ ਛੁਰਾ ਸਰਦਾਰ ਨੂੰ ਮਾਰਨ ਲੱਗੀ ਸੀ ਇਸ ਨੇ ਸਰਦਾਰ ਦਾ ਚਿਹਰਾ ਵੇਖਿਆ ਦਗ ਦਗ ਕਰਦਾ ਚਿਹਰਾ ਵੇਖਿਆ ਨੂਰਾਨੀ ਚਿਹਰਾ ਵੇਖਿਆ ਸੂਰਜ ਨਾਲ ਰਲਦੀ ਤਾਪ ਵੇਖੀ ਇਹਦਾ ਹੱਥ ਛੁਰਾ ਨਾ ਚਲਾ ਸਕਿਆ ਇਹਦਾ ਹੱਥ ਕੰਬ ਗਿਆ ਨਲਵੇ ਸ਼ੇਰ ਦੀ ਅੱਖ ਖੁੱਲ੍ਹੀ ਇਸ ਖਾਨਜ਼ਾਦੀ ਨੂੰ ਆਪਣੇ ਸਿਰਹਾਣੇ ਵੱਲੇ ਵੇਖਿਆ ਹੈਰਾਨ ਹੋ ਕੇ ਪੁੱਛਣ ਲੱਗੇ ਤੂੰ ਕੌਣ ਹੈ ਇਸ ਨੇ ਆਖਿਆ ਹਾਂ ਤਾਂ ਹੋਰ ਕੋਈ ਪਰ ਹੁਣ ਉਹ ਨਹੀਂ ਰਹਿ ਗਈ ਸਰਦਾਰ ਨੇ ਆਖਿਆ ਗੱਲ ਕੀ ਆ ਆਹ ਤੇਰੇ ਹੱਥ ਵਿੱਚ ਕੀ ਹੈ ਜਦੋਂ ਛੁਰਾ ਸਰਦਾਰ ਫੜਨ ਲੱਗੇ ਉਹਦੇ ਹੱਥ ਵਿੱਚੋਂ ਕਹਿਣ ਲੱਗੀ ਸਰਦਾਰ ਜੀ ਦੁਹਾਈ ਖੁਦਾ ਦੀ ਇਹ ਸ਼ੁਰੇ ਉੱਤੇ ਪੋਟਾ ਨਾ ਲਾ ਦਿਆ ਜੇ, ਇਹਨੂੰ ਐਡੀ ਗਹਿਰੀ ਪਾਣ, ਇਹਨੂੰ ਐਡੀ ਗਹਿਰੀ ਪਾਣ ਕਿ ਜਿਹਦੇ ਹੱਥ ਨੂੰ ਛੋਹ ਗਿਆ ਜਿਹੜਾ ਜ਼ਖਮ ਹੋਵੇਗਾ ਮੁੜ ਕੇ ਨਹੀਂ ਹਟ ਸਕੇਗਾ। ਸਰਦਾਰ ਨੇ ਆਖਿਆ ਆਈ ਕਿਉਂ ਸਾਂ? ਇਹਨੇ ਆਖਿਆ ਆਈ ਤਾਂ ਮਾਰਨ ਸਾਂ ਤੁਹਾਨੂੰ, ਪਰ ਤੁਹਾਡਾ ਚਿਹਰਾ ਵੇਖ ਕੇ ਮੇਰੇ ਮਨ ਵਿੱਚ ਖੁਦਾ ਨੇ ਮੈਨੂੰ ਹੰਗਾਰਾ ਪਰਦਿਆਂ ਆਖਿਆ, ਮੁੜ ਕੇ ਐਡਾ ਜਵਾਨ ਸੰਸਾਰ ਵਿੱਚ ਪੈਦਾ ਨਹੀਂ ਹੋਏਗਾ। ਸਰਦਾਰ ਨੇ ਆਖਿਆ ਫਿਰ ਦੁੱਖ ਕੀ ਹੈ ਤੈਨੂੰ? ਉਹਨੇ ਆਖਿਆ ਦੁੱਖ ਸਰਦਾਰ ਜੀ ਇਹ ਹੈ ਕਿ ਮੇਰਾ ਪਤੀ ਤੁਹਾਡੀ ਕੈਦ ਵਿੱਚ ਹੈ। ਸਾਖੀ ਵਿੱਚ ਆਉਂਦਾ ਸਰਦਾਰ ਹਰੀ ਸਿੰਘ ਲਲੂਏ ਸਾਹਿਬ ਨੇ ਹੁਕਮ ਦਿੱਤਾ ਇਹਦੇ ਪਤੀ ਨੂੰ ਆਜ਼ਾਦ ਕਰ ਦਿਓ, ਇਹਨਾਂ ਦੀ ਕੋਠੀ, ਇਹਨਾਂ ਦੇ ਰਹਿਣ ਦਾ ਜੋ ਘਰ ਦਾ ਸਾਰਾ ਪ੍ਰੋਗਰਾਮ ਹੈ, ਸਾਰਾ ਘਰ ਹੈ, ਇਹਨਾਂ ਨੂੰ ਦੇ ਦਿੱਤਾ ਜਾਏ। ਇਤਿਹਾਸ ਕਹਿੰਦਾ ਕਿ ਸਰਦਾਰ ਹਰੀ ਸਿੰਘ ਲਲੂਏ ਨੇ ਹੀ ਕੋਹਨੂਰ ਹੀਰਾ ਕਸ਼ਮੀਰ ਵਿੱਚੋਂ ਪੈਦਾ ਕੀਤਾ ਜਿਹੜਾ ਮਹਾਰਾਜੇ ਰਣਜੀਤ ਸਿੰਘ ਦੇ ਕੋਲ ਅਖੀਰ ਤੱਕ ਰਿਹਾ। ਸਰਦਾਰ ਹਰੀ ਸਿੰਘ ਲਲੂਏ ਨੂੰ ਚਿੱਠੀ ਪਹੁੰਚਾਉਣ ਲਈ ਸਰਦਾਰ ਮਹਾ ਸਿੰਘ ਸੂਰਮਾ ਆਪਣੇ ਜਥੇ ਪ੍ਰਤੀ ਜਿਵੇਂ ਕਹਿ ਰਿਹਾ ਸੀ ਉਸ ਦਾ ਵੇਰਵਾ ਮੇਰੇ ਸਾਥੀ ਐਂ ਕਰ ਰਹੇ ਨੇ, ਜਰਾ ਧਿਆਨ ਨਾਲ ਸੁਣੋ।
ਕਹੇ ਮਹਾ ਸਿੰਘ ਬਲ ਵੀਰ ਸੂਰਮਾ, ਉੱਠ ਬਲ ਧਾਰ ਮੇਰਾ ਵੀਰ ਸੂਰਮਾ,
ਲਾਲਾ ਕੋਈ ਵਿਆਹ ਸਾਖੀ ਦੀ ਹੀਰ ਨੂੰ, ਖਬਰ ਬਜਾਵੇ ਕੋਈ ਨੇਰੇ ਵੀਰ ਨੂੰ।
ਕਹੇ ਮਹਾ ਸਿੰਘ ਬਲ ਵੀਰ ਸੂਰਮਾ, ਉੱਠ ਬਲ ਧਾਰ ਮੇਰਾ ਵੀਰ ਸੂਰਮਾ,
ਲਾਲਾ ਕੋਈ ਵਿਆਹ ਸਾਖੀ ਦੀ ਹੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਉਹ ਘੱਟ ਗਏ ਨੇ ਜੋਰੇ 800 ਜਵਾਨ ਚੋਂ, ਪਿੱਠ ਦੇਖ ਜੋਰੇ ਭੱਜੇ ਨਹੀਂ ਮੈਦਾਨ ਚੋਂ,
ਲੱਗੇ ਰਾਜ ਗਾਲਿਆਂ ਖੀਲੇ ਤੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਉਹ ਡੱਠ ਗਈ ਕਿਲੇ ਦੀ ਚੌਥੀ ਬਾਈ ਸੂਰਮਾ, ਕਿਤੇ ਉਹ ਮਦਦ ਨਹੀਂ ਕੋਈ ਆਈ ਸੂਰਮਾ,
ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਉਹ ਬਾਦਸ਼ਾਹ ਦੇ ਵੱਲ ਚਿੱਠੀਆਂ ਵੀ ਪਾਈਆਂ ਨੇ, ਉਧਰੋਂ ਵੀ ਕੋਈ ਮਦਦਾਂ ਨਾ ਆਈਆਂ ਨੇ,
ਮਾਇਆ ਨਾਗਣੀ ਨੇ ਬੋਲਿਆ ਫਕੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਅਜੇ ਤੱਕ ਕੋਈ ਆਇਆ ਨਹੀਂ ਲਾਹੌਰ ਤੋਂ, ਵਿਗੜੀ ਕਹਾਣੀ ਜਾਪਦੀ ਹੈ ਤੌਰ ਤੋਂ,
ਤਖਤ ਦੀ ਇੱਛਾ ਸਿੱਖਾਂ ਦੇ ਵਜ਼ੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਐਸ ਵੇਲੇ ਜਾਣਾ ਕੋਈ ਨਿੱਕੀ ਗੱਲ ਨਹੀਂ, ਕੱਖਾਂ ਨਾਲ ਪੈਂਦੀ ਦਾਰਿਆਂ ਨੂੰ ਠੱਲ ਨਹੀਂ,
ਖੁਸ਼ੀ ਦਾ ਪਿਆਲਾ ਦੇਵੇ ਕਾਲ ਪੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਚੜ ਆਏ ਵੈਰੀ ਕਾਬੁਲ ਦੇ ਚੁਣਵੇ, ਸੂਰਮੇ ਲਿਆਂਦੇ ਨੇ ਲੱਖਾਂ ਚੋਂ ਪੁਣਵੇ,
ਸੰਮੀ ਦੇ ਕੋਈ ਸਿੱਖੀ ਦੇਸ਼ ਤੀਰ ਨੂੰ, ਸੰਮੀ ਦੇ ਕੋਈ ਸਿੱਖੀ ਦੇਸ਼ ਤੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਅਰੇ ਦੀਕ ਮਾਲਿਕ ਕੋਈ ਨਹੀਂ ਪੁੱਜਿਆ, ਸਿੱਖਾਂ ਦਾ ਰਾਜਾ ਹੈ ਐਸ਼ਾਂ ਵਿੱਚ ਰੁੱਝਿਆ,
ਬਾਦਸ਼ਾਹੀ ਤਾਜ ਦੀ ਹੈ ਆਸ ਕੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਅਰੇ ਤਾਂ ਖਾਲਸਾ ਜਕਾਰੇ ਛੱਡਦਾ, ਕੇਸਰੀ ਨਿਸ਼ਾਨ ਹੈ ਫਰਾਰੇ ਛੱਡਦਾ,
ਭੈਣ ਨਾ ਕਖਿੱਟ ਸਿੱਖੀ ਦੇ ਸਰੀਰ ਨੂੰ, ਭੈਣ ਨਾ ਕਖਿੱਟ ਸਿੱਖੀ ਦੇ ਸਰੀਰ ਨੂੰ, ਖਬਰ ਬਚਾਵੇ ਕੋਈ ਮੇਰੇ ਵੀਰ ਨੂੰ।
ਜੂਦਾ ਸ਼ੇਰ ਮੋਛਦਾ ਫੜਾਵੇ ਵਾਲਣਾ, ਜੂਦਾ ਸ਼ੇਰ ਮੋਛਦਾ ਫੜਾਵੇ ਵਾਲਣਾ, ਸੂਰਮੇ ਤ ਜੋਗੀ ਅਸਵਾਰ ਕਾਲਣਾ,
ਆਖਦਾ ਹੈ ਮੋਣ ਚਾਨੀ ਆਖੇ ਮੋਣ ਚਾਨੀ ਸ਼ੌਂਕੀ ਦਲ ਵੀਰ ਨੂੰ, ਖਬਰ ਬਚਾਵੇ ਕੋਈ ਮੇਰੇ ਵੀਰ ਨੂੰ।
ਖਾਲਸੇ ਨੇ ਆਖਿਆ ਅਜੇ ਤੱਕ ਕੋਈ ਆਇਆ ਨਹੀਂ ਲਾਹੌਰ ਤੋਂ, ਉਹ ਵਿਗੜੀ ਕਹਾਣੀ ਜਾਪਦੀ ਹੈ ਤੌਰ ਤੋਂ। ਸਰਦਾਰ ਮਹਾਂ ਸਿੰਘ ਸੂਰਮਾ ਇਹ ਜਾਣਦਾ ਸੀ ਕਿ ਡੋਗਰਾ ਜਿਹੜੀਆਂ ਨੀਤੀਆਂ ਵਰਤ ਰਿਹਾ, ਜਿਹੜੀਆਂ ਚਾਲਾਂ ਚੱਲ ਰਿਹਾ, ਇਹ ਸਿੱਖ ਰਾਜ ਦੇ ਖਿਲਾਫ ਨੇ। ਯਾਦ ਰਹੇ ਮਿੱਤਰੋ, ਇਸ ਤੋਂ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਹਰੀ ਸਿੰਘ ਲਲੂਏ ਨੇ ਇੱਕ ਚਿੱਠੀ ਲਿਖੀ ਸੀ। ਉਹਨੇ ਆਖਿਆ ਠੀਕ ਹੈ ਸ਼ੇਰ ਪੰਜਾਬ, ਤੁਹਾਡੇ ਪੋਤਰੇ ਦੀ ਛਾਦੀ ਏ, ਪਰ ਇਹ ਇਲਾਕਾ ਐਡਾ ਖਤਰਨਾਕ ਹੈ, ਤੇਰੇ ਡੋਗਰੇ ਕਿਸੇ ਨੇ ਇੱਧਰ ਚਿੱਠੀ ਲਿਖ ਦੇਣੀ ਹੈ ਬਾਦਸ਼ਾਹ ਕਾਬਲ ਨੂੰ, ਔਰ ਇਹਨਾਂ ਵੇਲ ਪਿਆ ਵੇਖ ਕੇ ਜਮਰੌਤ ਔਰ ਇਹਨਾਂ ਕਿਲ੍ਹਿਆਂ 'ਤੇ ਹੱਲਾ ਕਰ ਦੇਣਾ। ਸਾਡੇ ਦੇਸ਼ ਵਿੱਚ ਰਹਿਣ ਵਾਲੇ ਜਰਨੈਲਾਂ ਵਿੱਚੋਂ ਇੱਕ ਨੀਤੀਵਾਨ ਜਰਨੈਲ ਹਰੀ ਸਿੰਘ ਹੈ, ਜਿਹੜਾ ਕਈ ਆਉਣ ਵਾਲੀਆਂ ਗੱਲਾਂ ਬਾਰੇ ਦੱਸ ਸਕਦਾ ਸੀ, ਪਰ ਇਤਿਹਾਸ ਵਿੱਚ ਆਉਂਦਾ ਕਿ ਜਿੰਨੀਆਂ ਚਿੱਠੀਆਂ ਮਹਾਂ ਸਿੰਘ ਸਾਹਿਬ ਨੇ ਲਿਖੀਆਂ ਸਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ, ਉਹਨਾਂ ਚਿੱਠੀਆਂ ਵਿੱਚੋਂ ਕੋਈ ਵੀ ਚਿੱਠੀ ਮਹਾਰਾਜੇ ਤੱਕ ਨਹੀਂ ਸੀ ਪਹੁੰਚੀ। ਹਰੀ ਸਿੰਘ ਨਲੂਏ ਨੇ ਜਿੰਨੀਆਂ ਚਿੱਠੀਆਂ ਲਿਖੀਆਂ ਸਨ ਉਹਨਾਂ 'ਚੋਂ ਕੋਈ ਵੀ ਚਿੱਠੀ ਸਾਡੇ ਦੇਸ਼ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਨਹੀਂ ਸੀ ਮਿਲੀ। ਮਹਾਂ ਸਿੰਘ ਕਹਿ ਰਿਹਾ, ਅਜੇ ਤਾਂ ਹੈ ਖਾਲਸਾ ਜਕਾਰੇ ਮਾਰਦਾ, ਕੇਸਰੀ ਨਿਸ਼ਾਨ ਹੈ ਫਰਾਰੇ ਮਾਰਦਾ। ਇਹ ਕਹਿੰਦਾ ਮੈਨੂੰ ਹਿਰਖ ਹੈ ਕਿਤੇ ਸਿੱਖੀ ਦੇ ਸਰੀਰ ਨੂੰ ਕਸ਼ਟ ਨਾ ਪੈ ਜਾਣ। ਜਿਉਂਦਾ ਸ਼ੇਰ ਮੁੱਛਦਾ ਵਾਲ ਕਿਸੇ ਨੂੰ ਨਹੀਂ ਦਿੰਦਾ, ਇੱਕ ਮੁਸਲਮਾਨ ਫਕੀਰ ਦਾ ਕਥਨ ਹੈ, ਜਿਉਂਦਾ ਸ਼ੇਰ ਨਹੀਂ ਮੁੱਛਦਾ ਵਾਲ ਦਿੰਦਾ। ਤੈਨੂੰ ਦੱਸੀਏ ਗੱਲ ਵਿਚਾਰ ਸਾਈਂ, ਕੋਈ ਉੱਠੋ ਜਿਹੜਾ ਮੇਰੇ ਵੀਰ ਨੂੰ ਰਾਤੋ ਰਾਤ ਖਬਰ ਪਹੁੰਚਾ ਸਕਦਾ ਹੈ। ਫਿਰ ਇੱਕ ਬੀਬੀ ਉੱਠੀ ਹੈ, ਫਿਰ ਸ਼ਰਨ ਕੌਰ ਨੇ ਆਖਿਆ, ਮੈਂ ਜਾਵਾਂ ਵੀਰਾ, ਚਿੱਠੀ ਲਿਖ ਦਿਓ ਤੁਸੀਂ, ਮੈਂ ਪਹੁੰਚਾਵਾਂ ਵੀਰਾ ਧੋਖਾ ਵੈਰੀ ਕੋਲੋਂ, ਨਾ ਮੈਂ ਖਾਵਾਂ ਵੀਰਾ ਤੋਪ ਨਿਸ਼ਾਨੇ ਪਹੁੰਚ ਕੇ ਚਲਵਾਵਾਂ ਵੀਰਾ। ਫਿਰ ਸਿੰਘ ਅੱਗੋਂ ਇੱਕ ਬੋਲਿਆ, ਤੂੰ ਜਾ ਨਹੀਂ ਸਕਦੀ, ਅਣਖ ਗਵਾ ਕੇ ਕੌਮ ਕੋਈ ਜਾਨ ਬਚਾ ਨਹੀਂ ਸਕਦੀ, ਗਲਤੀ ਕਰ ਬੇਅਕਲੀ ਪਛਤਾ ਨਹੀਂ ਸਕਦੀ, ਜੋਗੀ ਸਿੰਘਾ ਇੱਜ਼ਤ ਗਈ ਹੱਥ ਆ ਨਹੀਂ ਸਕਦੀ। ਕਿਹਾ ਭੈਣ ਨੇ ਕੜਕ ਕੇ, ਕੀ ਗੱਲ ਹੈ ਕੋਈ, ਉਹ ਜਿਹੜਾ ਮਰਜ਼ੀ ਤੋੜ ਲੈ, ਇਹ ਫਲ ਹੈ ਕੋਈ ਜਾਨ ਬਚਾਉਣੀ ਲੁਕ ਕੇ, ਇਹ ਭਲ ਹੈ ਕੋਈ ਉਹ ਸ਼ਮਾ ਉੱਤੇ ਸੜ ਜਾਵਣਾ, ਤਰਪਲ ਹੈ ਕੋਈ ਜਿਹੜਾ ਮਰਜ਼ੀ ਪੀ ਲਵੇ, ਇਹ ਜਲ ਹੈ ਕੋਈ ਉਹ ਲੱਕੜ ਸਾਰੇ ਕੱਟ ਲੈਣ, ਇਹ ਝੱਲ ਹੈ ਕੋਈ ਅਣਖ ਉੱਤੋਂ ਮਰਨਾ ਜੋਗੀਆ, ਇਹ ਛਲ ਹੈ ਕੋਈ। ਭੈਣ ਨੇ ਆਖਿਆ, ਮੈਂ ਪੁੱਛਣਾ ਚਾਹੁੰਦੀ ਹਾਂ, ਖਾਲਸਾ ਜੀ ਜਿਹੜਾ ਅੰਮ੍ਰਿਤ ਤੁਸਾਂ ਨੇ ਛਕਿਆ, ਅੰਮ੍ਰਿਤ ਉਹੋ ਹੀ ਮੈਨੂੰ ਛਕਾਇਆ ਕਿ ਹੋਰ ਕੋਈ? ਜਥੇਦਾਰ ਨੇ ਆਖਿਆ, ਭੈਣ ਜੀ ਅੰਮ੍ਰਿਤ ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਉਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ, ਉਹੀ ਪੰਜੇ ਬਾਣੀਆਂ ਪੜੀਆਂ ਜਾਂਦੀਆਂ ਨੇ। ਸਿੱਖੀ ਵਿੱਚ ਇਹੀ ਤਾਂ ਗੱਲ ਹੈ ਕਿ ਇੱਥੇ ਇਸਤਰੀ ਔਰ ਮਰਦ ਵਿੱਚ ਫਰਕ ਨਹੀਂ ਕੋਈ, ਇੱਥੇ ਬਰਾਬਰਤਾ ਹੈ। ਅੰਮ੍ਰਿਤ ਉਹੀ ਹੈ ਜਿਹੜਾ ਇਸਤਰੀ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਮਰਦ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਬੱਚੇ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਬੁੱਢੇ ਨੂੰ ਛਕਾਇਆ ਜਾਂਦਾ। ਭੈਣ ਨੇ ਆਖਿਆ, ਫਿਰ ਸਰਦਾਰ ਜੀ ਜੇ ਅੰਮ੍ਰਿਤ ਵਿੱਚ ਫਰਕ ਨਹੀਂ, ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਫਿਰ ਹੱਕਾਂ ਵਿੱਚ ਕਿਉਂ ਫਰਕ ਹੈ? ਜੇ ਕੋਈ ਭਰਾ ਇਹ ਸੇਵਾ ਲੁੱਟ ਸਕਦਾ ਤਾਂ ਤੁਹਾਡੀ ਭੈਣ ਵੀ ਇਹ ਸੇਵਾ ਲੁੱਟ ਸਕਦੀ ਹੈ। ਸੁਣ ਕੇ ਗੱਲ ਸ਼ਰਨ ਕੌਰ ਦੀ, ਜਥੇਦਾਰ ਨੇ ਕਿਹਾ, ਹਾਂ ਭੈਣ ਜੀ ਤੁਸੀਂ ਜਾ ਸਕਦੇ ਹੋ, ਹਾਂ ਬੇਟਾ ਤੁਸੀਂ ਜਾ ਸਕਦੇ ਹੋ, ਜਿਵੇਂ ਹੁਕਮ ਲੈ ਕੇ ਸ਼ਰਨ ਕੌਰ ਚਿੱਠੀ ਪਹੁੰਚਾਉਣ ਵਾਸਤੇ ਜਮਰੌਤ ਦੇ ਕਿਲ੍ਹੇ ਵਿੱਚੋਂ ਪਿਸ਼ੌਰ ਨੂੰ ਤੁਰਦੀ ਹੈ। ਮੇਰੇ ਸਾਥੀ ਦਲਵੀਰ ਸਿੰਘ ਮਹਿਮੇ ਚੱਕੀਆ ਅਤੇ ਗੁਰਮੁਖ ਸਿੰਘ ਐਮਏ ਇਉਂ ਬਿਆਨ ਕਰ ਰਹੇ ਹਨ।
ਚੀਰਦਲਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਚੀਰਦਲਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਚੀਰਦਲਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਚੀਰਦਲਾਂ ਨੂੰ ਲੰਘ ਗਈ ਫਿਰ ਭੇਸ ਵਟਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਉਹਨੇ ਮਾਰੀ ਵਾਲ ਪਿਆਰ ਨਾਲ ਕੁੰਡਾ ਖੜਕਾ ਕੇ, ਮਾਰੀ ਵਾਲ ਪਿਆਰ ਨਾਲ ਕੁੰਡਾ ਖੜਕਾ ਕੇ, ਸ਼ਰਨ ਕੌਰ ਨੇ ਆਖਿਆ ਨਲੂਏ ਕੋਲ ਜਾਣਾ, ਦੱਸਣ ਆਈ ਵਿਗੜਿਆ ਪੇਟਾ ਤੇ ਤਾਣਾ
ਕਹਿੰਦਾ ਭੁੱਲ ਨਾ ਜਾਵੇ ਜੋਗੀਆ ਭੁੱਲ ਨਾ ਜਾਵੇ ਜੋਗੀਆ ਖੁਸ਼ੀਆਂ ਦਾ ਗਾਣਾ ਭੁੱਲ ਨਾ ਜਾਵੇ ਜੋਗੀਆ ਖੁਸ਼ੀਆਂ ਦਾ ਗਾਣਾ
ਪਰਵਾਨਾ ਲੈ ਕੇ ਬੀਬੀ ਸ਼ਰਨ ਕੌਰ ਛਾਉਣੀ ਵਿੱਚ ਪਿਸ਼ੌਰ ਜਾ ਕੇ ਪਹੁੰਚ ਗਈ। ਪਹਿਰੇਦਾਰ ਨੇ ਆਖਿਆ, ਕੌਣ ਹੈ, ਕਿੱਥੋਂ ਆਈ ਹੈ ਅਤੇ ਕਹਿਣਾ ਕੀ ਚਾਹੁੰਦੀ ਹੈ? ਇਸ ਬੀਬੀ ਨੇ ਕਿਹਾ, ਮੈਂ ਜਮਰੌਤ ਤੋਂ ਆਈ ਹਾਂ, ਨਲਵੇ ਸਰਦਾਰ ਨੂੰ ਮਿਲਣਾ ਅਤੇ ਪਿਸ਼ੌਰ ਦਾ ਹਾਲ ਸੁਣਾਉਣ ਵਾਸਤੇ ਆਈ ਹਾਂ। ਸਰਦਾਰ ਨੂੰ ਪੁੱਛਿਆ ਗਿਆ। ਬੀਬੀ ਸ਼ਰਨ ਕੌਰ ਸਰਦਾਰ ਕੋਲ ਪਹੁੰਚੀ ਹੈ। ਸਰਦਾਰ ਬਿਮਾਰ ਪਿਆ ਸੀ। ਸਰਦਾਰ ਹਰੀ ਸਿੰਘ ਨਲਵੇ ਨੇ ਪੁੱਛਿਆ, ਬੀਬੀ ਕਿੱਥੋਂ ਆਈ ਹੈ ਅਤੇ ਕੌਣ ਹੈ? ਇਸ ਨੇ ਜਿਵੇਂ ਜਮਰੌਤ ਦਾ ਹਾਲ ਸੁਣਾਇਆ, ਇਸ ਛੰਦ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ।
ਜਦੋਂ ਪੁੱਜ ਗਈ ਸ਼ਰਨ ਕੌਰ ਭੈਣ ਜੀ, ਲੱਗੀ ਸ਼ੇਰ ਨਲਵੇ ਨੂੰ ਗੱਲ ਕਹਿਣ ਜੀ, ਸਿੰਘਾਂ ਲੱਗਾ ਜਮਰੌਤ ਕਿਲਾ ਟੈਣ ਜੀ, ਗੋਲੇ ਤੋਪਾਂ ਦੇ ਵਜੇ ਕਿਲੇ ਨੂੰ ਪਾੜ ਪਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਕਾਬਲੀ ਕਦਾਰ ਦੇ ਐਲੀ ਐਲੀ ਪਏ ਮੁੱਖ ਚੋਂ ਪਕਾਰ ਦੇ, ਲੱਗ ਪੱਗ ਦਲ ਚਾਲੀ ਕੁ ਹਜ਼ਾਰ ਦੇ, ਨਾਰੇ ਮਾਰਦੇ ਜਵਾਨ ਧਰਤੀ ਹਿਲਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਪਠਾਨ ਗਾਉਂਦੇ ਆ।
ਸਿੰਘ ਸੂਰੇ ਮਹਾਂ ਸਿੰਘ ਜਥੇਦਾਰ ਨੇ ਕੰਮ ਸੋਚ ਕੋਲੋਂ ਲਿਆ ਸਰਦਾਰ ਨੇ, ਕੁਝ ਮਾਰੇ ਵੈਰੀ ਉਹਨਾਂ ਲਲਕਾਰ ਨੇ, ਹੁਣ ਮਦਦ ਤੁਹਾਡੀ ਦਾ ਮਤਾ ਪਕਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਹਾਜ਼ਰੀ ਲਗਾਉਂਦੇ ਵਿੱਚ ਜੰਗ ਦੇ, ਹਾਜ਼ਰੀ ਲਗਾਉਂਦੇ ਵਿੱਚ ਜੰਗ ਦੇ, ਉਹ ਤਾਂ ਆਪਣੇ ਮੂੰਹੋਂ ਮੌਤ ਮੰਗਦੇ, ਬੜੇ ਪੱਕੇ ਅਸਵਾਰ ਤਰੰਗ ਦੇ, ਦੁੱਬਾ ਸਾਹਿਬ ਤਾਂ ਕੱਲਾ ਕੱਲਾ ਮੁੱਖ ਪਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਹਰੀ ਸਿੰਘ ਸਖਤ ਬਿਮਾਰ ਸੀ, ਬਹਿਣੇ ਉੱਠਣੇ ਤੋਂ ਆਤਰ ਲਚਾਰ ਸੀ, ਦੇ ਸੇਵਾ ਵਾਲੀ ਦਿਲ ਮੇ ਵਿਚਾਰ ਸੀ, ਸੁਣਿਆ ਹਾਲ ਅਤੇ ਗੁੱਸਾ ਦਿਲ ਮੇ ਵਸਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਬੋਲਦਾ ਪਠਾਨ ਕਿਲਾ ਢਾ ਦਿਓ, ਬੋਲਦੇ ਪਠਾਨ ਕਿਲਾ ਢਾ ਦਿਓ, ਝੰਡੇ ਹੈਦਰੀ ਕਿਲੇ ਦੇ ਉੱਤੇ ਲਾ ਦਿਓ, ਸ਼ਾਨ ਸਾ ਖਾਲਸੇ ਦੀ ਮਿੱਟੀ ਜੋ ਮਿਲਾ ਦਿਓ, ਜਿਹੜੇ ਨੇਤਿਆਂ ਵੇ ਕਲਾ ਸੁੱਤੀਆਂ ਜਗਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਕਹਿੰਦੇ ਵੀਰ ਤੁਹਾਡੇ ਵਾਰਾ ਸਾਰਾ ਲੈਣਗੇ, ਬਾਜਾਵਾਂਗੇ ਉਹ ਸ਼ਿਕਾਰ ਵੇਖ ਪੈਣਗੇ, ਬਾਦ ਉਹਨਾਂ ਤੋਂ ਕਿਲੇ ਚ ਵੈਰੀ ਰਹਿਣਗੇ। ਸੁਣੀ ਜੰਗੀ ਜਰਨੈਲ ਜੀ ਕੜਾਕੇ ਵਾਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਆਏ ਉਹ ਸ਼ਹਾਦਤਾਂ ਦੇ ਬੰਨ ਕੇ, ਬਾਰ ਮੇਟਣਾ ਹਦੀਰੀ ਉੱਤੋਂ ਮੰਨ ਕੇ, ਬੜੇ ਆਸ਼ਿਕ ਨਹੂਰਾਂ ਅੱਧ ਧੰਨ ਕੇ, ਜਾਨ ਤਲੀ ਧਰ ਅੱਲਾ ਰੁੱਸਿਆ ਮਨਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਵਿੱਚ ਹੱਥ ਦੇ ਮੈਦਾਨ ਨਾੜੀ ਫੜੀ ਸੀ, ਦੁੱਖ ਡਿਗਰੀ ਅਖੀਰ ਜਾਪੇ ਚੜੀ ਸੀ, ਹਾਲ ਸੁਣਿਆ ਚਿੱਠੀ ਜਦੋਂ ਪੜੀ ਸੀ, ਚੱਟ ਆਡਰ ਸੁਣਾ ਕੇ ਘੋੜਾ ਮੰਗਵਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਜਿਉਂਦਿਆਂ ਕਿਲਾਗ ਕਿਵੇਂ ਮੱਲ ਲੂ, ਜਿਉਂਦਿਆਂ ਕਿਲਾਗ ਕਿਵੇਂ ਮੱਲ ਲੂ, ਕੂੰਜ ਬਾਜ ਦੀ ਚਪਟ ਕਿਵੇਂ ਚੱਲ ਲੂ, ਰੇਤ ਰੋਡ ਤੇ ਰਿਆਦ ਕਿਵੇਂ ਠੱਲ ਲੂ, ਜੋਗੀ ਸਦਾ ਯੋਧੇ ਹੱਥ ਮੌਤ ਨੂੰ ਮਿਲਾਉਂਦੇ ਆ,
ਅੱਜ ਮਾਰਨਾ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਬੀਬੀ ਨੇ ਆਖਿਆ, ਅੱਜ ਗੜ੍ਹ ਦਾ ਅਫਗਾਨਾ ਮੱਲਿਆ, ਰਲ ਚਾਰ ਚ ਫੇਰਾ, ਉਹਨਾਂ ਯੋਧਿਆਂ ਕਟਕ ਵਿਓੜ ਕੇ ਡਾਡਾ ਕਰ ਜੇੜਾ, ਉਹ ਖਿਬਰ ਦੇ ਵਿੱਚ ਆਣ ਕੇ ਲਾ ਬੈਠੇ ਡੇਰਾ, ਉਹਨਾਂ ਤੋਪਾਂ ਡਾਹ ਕੇ ਬੰਨਿਓ ਭੰਨਿਆ ਗੜ੍ਹ ਤੇਰਾ, ਉਹਨਾਂ ਮੈਲਾ ਧੂੰਆਂ ਛੱਡਿਆ ਪੈ ਗਿਆ ਹਨੇਰਾ, ਹੈ ਝੱਲਿਆ ਵੀਰਾਂ ਤੇਰਿਆਂ ਹੁਣ ਤੀਕਰ ਸ਼ੇਰਾ, ਪਰ ਤੂੰ ਨਾ ਜੇਕਰ ਬੋੜਿਓ ਹੋ ਗਿਆ ਸਵੇਰਾ, ਤਦ ਮਹਾਂ ਸਿੰਘ ਸਰਦਾਰ ਨੂੰ ਕਰ ਦੇਣਗੇ ਉਹ ਬੇਰਾ ਬੇਰਾ। ਇਹ ਪਰਵਾਨਾ ਪੜ੍ਹ ਕੇ ਨਲਵੇ ਦਾ ਦਿਲ ਗੁੱਸੇ ਨਾਲ ਭਰ ਆਇਆ, ਪਰਵਾਨਾ ਪੜ੍ਹ ਕੇ ਮਰਦ ਨੂੰ ਲੱਗ ਗਈ ਕਟਾਰੀ, ਉਹਨੂੰ ਮਰਨਾ ਚੇਤੇ ਆ ਗਿਆ, ਭੁੱਲ ਗਈ ਬਿਮਾਰੀ, ਉਹਨੇ ਹੁਕਮ ਚਾੜਿਆ ਖਾਲਸਾ ਕਰ ਲਓ ਤਿਆਰੀ, ਚੱਟ ਘੋੜੀ ਪਾ ਲਓ ਕਾਠੀਆਂ, ਚੱਬ ਕਰੋ ਤਿਆਰੀ, ਤੁਸੀਂ ਤੋਪਾਂ ਲੈ ਲਓ ਦੋਜਕੀ, ਮਾਰੂ ਤੇ ਪਾਰੀ, ਤੁਸੀਂ ਬਿਗਲ ਵਜਾ ਦਿਓ ਕੂਚਦਾ, ਲੈ ਸੈਨਾ ਸਾਰੀ, ਸਭ ਰਲ ਮਿਲ ਕੇ ਅਫਗਾਨ ਨੂੰ ਦੱਸੋ ਇੱਕ ਵਾਰੀ, ਅੱਜ ਤੋੜੀ ਫੌਜ ਅਕਾਲ ਦੀ, ਰਣ ਕਦੇ ਨਹੀਂ ਹਾਰੇ।